ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੀ ਸਾਹੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਜਿਤ ਘਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਜਿਤ ਘਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਦੀਨ ਦੁਨੀਆ ਦੇ ਮਾਲਕ ਸ਼ਬਦ ਸਤਿਗੁਰਾਂ ਦੀ ਪਾਵਨ ਗੋਦ ਵਿਖੇ ਜੁੜ ਬੈਠੇ ਸਰਬੱਤ ਮਾਈ ਭਾਈ ਗੁਰਸਿੱਖ ਗੁਰੂ ਕੇ ਪਿਆਰੇ ਧੰਨ ਧੰਨ ਯੋਗ ਹੋ ਜੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਚਾਰ ਪੈ ਦਿਨ ਸੁੱਖ ਅੰਦਰ ਬਤੀਤ ਹੋਇਆ, ਚਾਰ ਪੈ ਰਾਤਰੀ ਆਈ, ਗਰੀਬ ਨਿਵਾਸ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਖੇ ਪਿਛਲੇ ਪਹਿਰ ਦੇ ਦੀਵਾਨ ਪ੍ਰਾਰੰਭ ਹੋਏ। ਗੁਰੂ ਕੇ ਪਿਆਰੇ ਗੁਰਸਿੱਖ ਪਿਛਲੇ ਪਹਿਰ ਦੇ ਦੀਵਾਨਾਂ ਦੀ ਹਾਜ਼ਰੀ ਭਰਨ ਵਾਸਤੇ ਪਹੁੰਚੇ ਔਰ ਸੋਧਾ ਰਹਿਰਾਜ ਸਾਹਿਬ ਜੀ ਦੇ ਨਿਤਨੇਮ ਤੋਂ ਉਪਰੰਤ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਕੇ ਆਨੰਦ ਮਾਣ ਰਹੇ ਸੀ। ਲੜੀਵਾਰ ਕਥਾ ਜੋ ਨਿਤਾ ਪ੍ਰਤੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਖੇ ਰਲ ਮਿਲ ਕੇ ਆਪਾਂ ਵਿਚਾਰ ਕਰਦੇ ਹਾਂ। ਗੌੜੀ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਸ਼ਬਦਾਂ ਦੀ ਕਥਾ ਵਿਆਖਿਆ ਚੱਲ ਰਹੀ ਹੈ, ਕਿਉਂਕਿ ਜੋ ਇਹ ਕਥਾ ਸੁਣੇ ਔਰ ਗਾਵੇ ਦੁੱਖ ਪਾਪ ਤੇ ਨਿਕਲਣਾ ਆਵੇ। ਜਿਹੜਾ ਇਹ ਕਥਾ ਨੂੰ ਸੁਣਦਾ ਹੈ, ਗਾਉਂਦਾ ਹੈ, ਹਿਰਦੇ ਅੰਦਰ ਵਸਾਉਂਦਾ ਹੈ, ਉਹਦੇ ਲਾਗੇ ਦੁੱਖ ਜਾਂ ਦਰਦ ਨੇੜੇ ਨਹੀਂ ਆਉਂਦੇ। ਹਰ ਕਥਾ ਦਾ ਮਹਾਤਮ ਕਥਾ ਦੀ ਆਰੰਭਤਾ ਤੋਂ ਪਹਿਲਾਂ ਗ੍ਰੰਥਕਾਰਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਕਬੀਰ ਸਾਹਿਬ ਜੀ ਕਾਸ਼ੀ ਦੇ ਅੰਦਰ ਰਹਿ ਰਹੇ ਨੇ। ਤਰਕਵਾਦੀ ਲੋਕ ਉਹਨਾਂ ਸਮਿਆਂ ਵਿੱਚ ਬਹੁਤ ਸੀ, ਤਰਕਵਾਦੀ ਲੋਕ ਅੱਜ ਵੀ ਬਹੁਤ ਨੇ, ਕਿਉਂਕਿ ਤਰਕਵਾਦੀ ਬਿਰਤੀ ਵਾਲਾ ਬੰਦਾ ਕਦੇ ਵੀ ਪਰਮਾਤਮਾ ਦੇ ਨੇੜੇ ਨਹੀਂ ਹੋ ਸਕਦਾ, ਕਿਉਂਕਿ ਉਹਨੇ ਹਰ ਗੱਲ 'ਤੇ ਸ਼ੰਕਾ ਕਰਨਾ ਹੈ, ਹਰ ਗੱਲ 'ਤੇ ਤਰਕ ਕਰਨੀ ਹੈ। ਹਿਰਦੇ ਅੰਦਰ ਜਿਹਦੇ ਪ੍ਰੇਮ ਹੈ ਉਹ ਹੀ ਪਰਮਾਤਮਾ ਦਾ ਨਿਕਟ ਵਰਤੀ ਹੋ ਸਕਦਾ ਹੈ, ਦੂਜਾ ਨਹੀਂ ਹੋ ਸਕਦਾ। ਫਿਰ ਹੈਰਾਨਗੀ ਦੀ ਗੱਲ ਇਹ ਹੈ ਕਿ ਜਦੋਂ ਰੱਬ ਦਾ ਪਿਆਰਾ ਬੰਦਗੀ ਕਰਕੇ ਪਰਮਾਤਮਾ ਦੇ ਨੇੜੇ ਹੁੰਦਾ ਹੈ, ਇਹ ਲੋਕ ਵੇਖ ਕੇ ਉਹਨਾਂ ਨੂੰ ਜਰਦੇ ਨਹੀਂ, ਇਹਨਾਂ ਦੀ ਪ੍ਰਭਤਾ ਕਿਉਂ ਹੈ, ਇਹਨਾਂ ਦੀ ਵਡਿਆਈ ਕਿਉਂ ਹੈ। ਜਿਸ ਕਿਸ ਤਰ੍ਹਾਂ ਵੀ ਹੋ ਸਕੇ ਯਤਨ ਕਰਦੇ ਨੇ ਕਿ ਉਹਨਾਂ ਦੀ ਹੇਠੀ ਕੀਤੀ ਜਾਵੇ, ਉਹਨਾਂ ਦੀ ਨਰਾਦਰੀ ਕੀਤੀ ਜਾਵੇ, ਉਹਨਾਂ ਦੀ ਬੇਇੱਜ਼ਤੀ ਕੀਤੀ ਜਾਵੇ। ਔਰ ਸੰਤਾਂ ਭਗਤਾਂ ਦੇ ਨਾਲ ਇਹ ਰਹਿੰਦੀ ਦੁਨੀਆ ਤੋਂ ਵਾਰਤਾ ਵਰਤਦੀ ਆਈ ਹੈ, ਕਿਉਂਕਿ ਤਰਕਵਾਦੀਆਂ ਦੀ ਖਾਸ਼ ਕੇਵਲ ਅਤੇ ਕੇਵਲ ਧਨ ਦੀ ਹੁੰਦੀ ਹੈ, ਪਦਾਰਥ ਦੀ ਹੁੰਦੀ ਹੈ, ਇਹ ਤੋਂ ਵੱਧ ਨਹੀਂ ਹੁੰਦੀ। ਉਹ ਪਦਾਰਥਵਾਦੀ ਲੋਕ ਹੁੰਦੇ ਨੇ ਕਿ ਜੇ ਰੱਬ ਦੇ ਪਿਆਰੇ ਦੀ ਸੋਭਾ ਹੈ ਤਾਂ ਵੇਖੀਏ ਤੇ ਸੋਭਾ ਕਿਉਂ ਹੈ, ਉਹ ਤਰ੍ਹਾਂ ਦਾ ਬਣਨ ਦਾ ਯਤਨ ਵੀ ਕਰਦੇ ਨੇ, ਕਈ ਲੋਕ ਐਸੇ ਵੀ ਨੇ। ਪਰ ਰੀਸਾਂ ਦੇ ਨਾਲ ਗੱਲ ਨਹੀਂ ਪੜਦੇ। ਸਾਹਿਬਾਂ ਨੇ ਬਾਣੀ ਅੰਦਰ ਕਹਿ ਦਿੱਤਾ ਹੈ, ਰੀਸਾਂ ਕਰੇ ਤਨਾੜੀਆਂ ਜੋ ਸੇਵ ਹੈ ਦਰ ਖੜੀਆਂ, ਜਿਹੜੀਆਂ ਸਮਾਹਤ ਚਿੱਤ ਹੋ ਕੇ ਪਰਮੇਸ਼ਰ ਨੂੰ ਆਰਾਧਨ ਵਾਲੀਆਂ ਜੀਵਰੂ ਸਖੀਆਂ ਨੇ ਉਹਨਾਂ ਦੀ ਰੀਸ ਕਰਦੇ ਨੇ ਤੇ ਹੰਸਾਂ ਨਾਲ ਟਟੀ ਰਹੀ ਇੱਕ ਪਹੁੰਚੇ ਦੌੜੀ ਭਾਈ ਗੁਰਦਾਸ ਜੀ ਕਹਿੰਦੇ ਹੰਸਾਂ ਦੀ ਉਡਾਰੀ 400 ਮੀਲ ਦੀ ਹੈ ਤੇ ਜੇ ਟਟੀਰੀ ਆਖੇ ਮੈਂ ਉੱਡ ਕੇ ਹੰਸਾਂ ਜਿਹੜੀ ਉਡਾਰੀ ਮਾਰ ਲਵਾਂ ਤੇ ਉਹ ਨਹੀਂ ਮਾਰ ਸਕਦੇ। ਗੁਰੂ ਅਰਜਨ ਸਾਹਿਬ ਜੀ ਨੇ ਵੀ ਗੌੜੀ ਦੀ ਦੂਸਰੀ ਵਾਰ ਵਿੱਚ ਬਚਨ ਕਹੇ ਨੇ ਹੰਸਾਂ ਸੇਤੀ ਚਿੱਤ ਉਲਾਸੇ ਕੁੱਕੜ ਦੀ ਉਡਾਰੀ। ਹੰਸਾਂ ਦੀ ਬਰਾਬਰੀ ਕਰਦੇ ਨੇ ਕੁੱਕੜ ਕੁੱਕੜ ਦੀ ਤਰ੍ਹਾਂ ਜਿਹੜੇ ਨੇ ਮੈੜਾ ਚੁਗਣ ਵਾਲੇ, ਪਰ ਉਹ ਕੁੱਕੜ ਜਿਹੜਾ ਹੈ ਉਡਾਰੀ ਮਾਰੇ ਤੇ ਰੂੜੀਆਂ ਤੇ ਬਹਿ ਜਾਂਦਾ ਹੈ। ਜੇ ਕੁੱਤਾ ਪੈ ਜਾਵੇ ਤੇ ਕੋਠੇ ਤੇ ਉਡਾਰੀ ਮਾਰ ਲਓ ਤੇ ਵੱਡੀ ਨਹੀਂ ਮਾਰ ਸਕਦਾ। ਇਹ ਕੁੱਕੜ ਦੀ ਤਰ੍ਹਾਂ ਲੋਕ ਜਿਹੜੇ ਨੇ ਵਿਸ਼ੇ ਵਿਕਾਰਾਂ ਦੀ ਗੰਦਗੀ ਤੇ ਬਹਿੰਦੇ ਨੇ ਤੇ ਬਸ ਉਹਨਾਂ ਸਵਰਗ ਕੋਠੇ ਤੇ ਚਲੇ ਜਾਂਦੇ, ਇਹਦੇ ਬਾਅਦ ਇਹਨਾਂ ਦੀ ਉਡਾਰੀ ਨਹੀਂ। ਪਰ ਰੱਬ ਦੇ ਪਿਆਰੇ ਕਹਿੰਦੇ ਨੇ ਕਿ ਅਸੀਂ ਨਰਕਾਂ ਤੇ ਸੁਰਗਾਂ ਨੂੰ ਛੱਡ ਦਿੱਤਾ, ਇਹਨਾਂ ਦੀ ਇੱਛਾ ਨਹੀਂ ਰੱਖਦੇ। ਸੁਰਗ ਵਾਸ਼ਨਾ ਵਾਂਛੀਏ ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਨੇ ਨਾ ਕੀਜੇ ਆਸ। ਅੱਜ ਸ਼ਬਦ ਦੀ ਉਥਾਨਕਾ ਤੇ ਇਹਦੀ ਗਹਿਰੀ ਨਹੀਂ, ਕੋਈ ਪ੍ਰਸ਼ਨ ਨਹੀਂ ਜ਼ਿਆਦਾ, ਪਰ ਤਿੰਨ ਸ਼ਬਦਾਂ ਦੀ ਕਥਾ ਜੋ ਆਪਾਂ ਦੋ ਦੋ ਦਿਨ ਲਾ ਕੇ ਵੀ ਕੀਤੀ ਹੈ, ਉਹਨਾਂ ਗੱਲਾਂ ਤੋਂ ਸਿੱਧ ਹੋਇਆ ਹੈ ਕਿ ਲੋਕ ਜਿਹੜੇ ਨੇ ਇਹ ਮਾਨ ਵਡਿਆਈ ਚਾਹੁੰਦੇ ਨੇ, ਫੋਕੀ ਮਿਲ ਜਾਵੇ, ਐਵੇਂ ਸ਼ੌਹਰਤ ਮਿਲ ਜਾਵੇ, ਇਸ ਕਰਕੇ ਭਗਤਾਂ ਦੀ ਵਿਰੋਧਤਾ ਤੇ ਜਾਂ ਉਹਨਾਂ ਦੀ ਰੀਸ ਤੇ ਆ ਜਾਂਦੇ ਨੇ। ਕਿਉਂਕਿ ਕੂੜੀ ਕੂੜਾ ਠੀਸ ਨਾ ਕੂੜਿਆ, ਝੂਠਿਆਂ ਦੀਆਂ ਝੂਠੀਆਂ ਗੱਪਾਂ ਹੁੰਦੀਆਂ ਨੇ, ਇਹਦੋਂ ਵੱਧ ਕੁਝ ਨਹੀਂ। ਮੈਂ ਮਹਾਂਪੁਰਖਾਂ ਤੋਂ ਬਚਨ ਸੁਣਿਆ ਸੀ ਵੀ ਕਾਸ਼ੀ ਵਿੱਚ ਰਹਿੰਦੇ ਆ, ਕਬੀਰ ਸਾਹਿਬ ਨੂੰ ਕਿਸੇ ਨੇ ਵੇਖਿਆ ਵੀ ਲੋਕ ਬੜੇ ਮੱਥੇ ਟੇਕਦੇ ਨੇ, ਬੜੇ ਧਨ ਪਦਾਰਥ ਚੜ੍ਹਾਉਂਦੇ ਨੇ, ਸਤਿਕਾਰ ਹੈ, ਕਿਹੜੀ ਗਿੱਦੜ ਸਿੰਘੀ ਆ ਕਬੀਰ ਕੋਲ ਪਤਾ ਨਹੀਂ। ਇੱਕ ਦਿਨ ਵੇਖਣਾ ਆ ਗਿਆ ਵੀ ਵੇਖਾਂ ਕਬੀਰ ਕੋਲ ਕੀ ਹੈ ਜਿਹੜੇ ਲੋਕ ਇੰਨੇ ਮਗਰ ਲੱਗੇ ਨੇ। ਕਬੀਰ ਸਾਹਿਬ ਜਾਣੀ ਜਾਣ ਸੀ, ਬ੍ਰਹਮ ਦੀ ਅਵਸਥਾ ਵਾਲੇ ਸੀ, ਉਹਨਾਂ ਵੇਖ ਲਿਆ ਵੀ ਇਹ ਕਬੀਰ ਬਣ ਆਇਆ। ਉਹਨਾਂ ਨੇ ਆਖਿਆ ਲੋਈ ਨੂੰ ਲੋਈਏ, ਆਕਾਸ਼ ਵਿੱਚ ਬੜਾ ਬੱਦਲ ਆਇਆ। ਉਹ ਕਹਿਣ ਲੱਗੀ ਹਾਂ ਸਵਾਮੀ ਜੀ, ਬੜਾ ਬੱਦਲ ਆਇਆ। ਕਿਉਂਕਿ ਪਤੀ ਵਰਤਾ ਧਰਮ ਹੈ ਨਾ, ਸੱਤ ਬਚਨ ਕਹਿਣਾ। ਤੇ ਕਹਿੰਦੇ ਨੇ ਲੋਈ ਨੂੰ ਕਹਿਣ ਲੱਗੇ ਫਿਰ ਬਾਰਿਸ਼ ਬੜੀ ਪਵੇਗੀ ਦੀ, ਹਾਂ ਸਵਾਮੀ ਜੀ ਬੜੀ ਬਾਰਿਸ਼ ਪਵੇਗੀ, ਹਾਲਾਂਕਿ ਕੋਈ ਬੱਦਲ ਨਹੀਂ, ਕੋਈ ਬਾਰਿਸ਼ ਦਾ ਪ੍ਰੋਗਰਾਮ ਨਹੀਂ। ਉਹ ਮੂਰਖ ਲੋਕ ਵੇਖ ਕੇ ਕਹਿਣ ਲੱਗਾ ਹੱਦ ਹੋ ਗਈ ਹੈ, ਕਬੀਰ ਕਹੀ ਜਾਂਦਾ ਬੱਦਲ ਬੜਾ ਆਇਆ, ਉਹ ਕਹਿੰਦੀ ਸੱਤ ਬਚਨ ਮੀਂਹ ਬੜਾ ਪਵੇਗਾ। ਕਬੀਰ ਸਾਹਿਬ ਕਹਿੰਦੇ ਜਾਂ ਫਿਰ ਮਿੱਟੀ ਪੁੱਟ ਕੇ ਲਿਆ ਚੀਕਣੀ, ਲੋਈ ਚਲੇ ਗਈ, ਮਿੱਟੀ ਪੁੱਟ ਲਿਆਈ, ਇਹਨੂੰ ਕੁੱਟ ਦੇ, ਇਹਨੂੰ ਬਰੀਕ ਕਰ, ਇਹਨੂੰ ਕੱਪੜ ਛਾਣ ਕਰ। ਤੇ ਫਿਰ ਕਿਹਾ ਇਹਦੇ ਵਿੱਚ ਘਿਓ ਪਾ ਕੇ ਇਹਦੇ ਦਾ ਗਾਰਾ ਬਣਾ। ਘਿਓ ਪਾ ਕੇ ਗਾਰਾ ਕਰ ਦਿੱਤਾ। ਕਹਿਣ ਲੱਗੇ ਜਾ ਫਿਰ ਉੱਪਰ ਚੜ੍ਹ ਤੇ ਛਣ ਦਾ ਪਰਨਾਲਾ ਲਿੰਬਿਆ, ਬਾਰਿਸ਼ ਹੋਈ ਤੇ ਉਹਨਾਂ ਵਿੱਚ ਸਾਰਾ ਪਾਣੀ ਛਣ ਦੇ ਵਿੱਚ ਪਵੇ ਤੇ ਆਪਾਂ ਭੇਜਾਈਏ ਤੇ ਪਰਨਾਲੇ ਸਾਨੂੰ ਬਾਹਰ ਨਿਕਲਦਾ ਜਾਵੇਗਾ। ਉਹਨੇ ਸੱਤ ਵਜਣ ਆਖਿਆ ਤੇ ਮੂਰਖ ਨੇ ਉਸੇ ਫਤਿਹ ਬੁਲਾ ਦੀ, ਚੰਗਾ ਜੀ ਅਸੀਂ ਚੱਲਦੇ ਹਾਂ। ਕਬੀਰ ਸਾਹਿਬ ਕਹਿੰਦੇ ਬੈਠੋ, ਕਹਿੰਦੇ ਸਾਡਾ ਕੰਮ ਹੋ ਗਿਆ ਜੀ, ਸਾਨੂੰ ਬੈਠਣ ਦੀ ਲੋੜ ਨਹੀਂ। ਕਬੀਰ ਸਾਹਿਬ ਜਾਣੀ ਜਾਣ ਸੀ, ਉਹ ਕਹਿਣ ਲੱਗੇ ਬਹਿ ਜਾ। ਕਹਿੰਦਾ ਨਾ ਜੀ, ਆਪਾਂ ਨੂੰ ਖਲੋਣ ਦੀ ਲੋੜ ਨਹੀਂ, ਆਪਾਂ ਕਬੀਰ ਬਣੇ, ਦਿਲ 'ਚ ਸੋਚਦਾ ਹੈ। ਘਰ ਜਾ ਕੇ ਆਵਾਜ਼ ਮਾਰਦਾ ਕਰਮਾ ਵਾਲੀਏ, ਉਹ ਕਹਿੰਦੀ ਕਿੱਥੋਂ ਧੱਕੇ ਖਾਂਦਾ ਆ ਗਿਆ ਸਵੇਰ ਦਾ, ਹੁਣ ਕਬੀਰ ਵਰਗਾ ਜੀਵਨ ਹੋਏ ਤੇ ਗੱਲ ਬਣੇ ਨਾ, ਨਾ ਉਹਦਾ ਲੋਈ ਵਰਗਾ ਜੀਵਨ ਤੇ ਨਾ ਉਹਦਾ ਕਬੀਰ ਵਰਗਾ, ਰੀਸਾਂ ਕਰੇ ਤਨਾੜੀਆਂ। ਉਹਨੂੰ ਕਹਿਣ ਲੱਗਾ ਵੀ ਆਕਾਸ਼ ਵਿੱਚ ਬੜਾ ਬੱਦਲ ਆਇਆ, ਕਿੰਨੀ ਛਦਾਈ ਹੋ ਗਿਆ, ਪਾਗਲ ਤੇ ਨਹੀਂ ਹੋ ਗਿਆ, ਆਕਾਸ਼ ਤੇ ਨਿਤਰਿਆ। ਹੁਣ ਕਹਿੰਦਾ ਵੀ ਨਹੀਂ ਵੀ ਮੈਂ ਕਬੀਰ ਬਣਦਾ, ਤੂੰ ਮੇਰੇ ਆਖੇ ਲੈ, ਤੈਨੂੰ ਕਹਿੰਦਾ ਤੂੰ ਸੱਤ ਬਚਨ ਕਹੀ ਜਾ, ਇਸ ਤਰ੍ਹਾਂ ਨਾ ਕਰ। ਕਹਿਣ ਲੱਗਾ ਬਾਰਿਸ਼ ਬੜੀ ਹੋਣੀ ਹੈ ਤੇ ਕੋਠਾ ਦਾ ਚੋਪੇ ਪਰਨਾਲਾ ਲਿਮੜਾ ਤੇ ਜਾਂ ਮਿੱਟੀ ਘੁੱਟ ਕੇ ਲਿਆ, ਉਹ ਜਾਵੇ ਨਾ ਹੱਥ ਜੋੜੇ, ਬੇਨਤੀਆਂ ਕੀਤੀਆਂ, ਘਲਾ ਦਿੱਤਾ, ਚਲੇ ਗਏ, ਚਲੇ ਗਏ ਮਿੱਟੀ ਲੈਣ, ਹੱਥ ਉੱਤ ਜੋੜੇ, ਪਟਾਲੀ, ਕੱਪੜ ਛਾਣ ਕਰਾਲੀ। ਤੇ ਜਦੋਂ ਆਖਿਆ ਨਾ ਲਿਆ ਘਿਓ ਵਿੱਚ ਪਾਈਏ ਤੇ ਗਾਰਾ ਬਣਾਈਏ, ਉਹਨੇ ਰੌਲਾ ਪਾ ਦਿੱਤਾ, ਮੁੰਡਿਆਂ ਨੂੰ ਵਾਜਾਂ ਮਾਰੇ, ਗਾਮਿਆਂ ਛਾਮਿਆਂ ਫਲਾਨਿਆਂ, ਇਹੋ ਜਿਹੇ ਨਾਮ ਦੇ ਨਾ ਉਹਦੇ ਸਿੱਖਾਂ ਦੇ ਵਿੱਚ ਰੱਖੇ ਨੇ। ਮੈਂ ਹੈਰਾਨ ਹੁਣਾ ਅੰਗਰੇਜ਼ਾਂ ਨੇ ਕੁੱਤਿਆਂ ਦੇ ਨਾਂ ਰੱਖਣ ਦੀ, ਨਿਆਣਿਆਂ ਦੇ ਨਾਂ ਰੱਖੇ ਲੋਕਾਂ ਨੇ।
ਕਿਹੋ ਜਿਹੀ ਤਾਂ ਆਬਦਾਰੀ ਹੋਈ ਪਈ ਆ।
ਪਿਛਲੇ ਨਾਂ ਦਿੱਲੀ ਤੋੜ ਸਿੰਘ, ਗਰਦਨ ਮਰੋੜ ਸਿੰਘ, ਕੜ ਤੋੜ ਸਿੰਘ, ਨਾਂ ਸੁਣਦਿਆਂ ਘਾਬਰਾ ਪੈ ਜਾਂਦੀਆਂ ਸੀ ਅਗਲੇ ਨੂੰ। ਬਿੱਲੀ ਕੁੱਤਿਆਂ ਅੱਗੇ ਨਾਂ ਲੱਗੇ ਡਰਦਾ ਵੀ ਕੋਈ ਨੀ। ਮਾੜੀਆਂ ਬਾਜਾਂ ਵੀ ਤੁਹਾਡਾ ਪਿਓ ਸ਼ਰਾਈ ਹੋ ਗਿਆ ਤੇ ਆਜੋ, ਫੜ ਲਿਆ ਦਰਖਤ ਨਾਲ ਬੰਨ ਦਿੱਤਾ ਤੇ ਸਿਆਣੇ ਸਾਦਰੇ। ਅੱਜ ਵੀ ਨਾ ਕਈਆਂ ਨੂੰ ਰੋਗ ਹੁੰਦਾ ਸਰੀਰਕ ਤੇ ਉਹ ਸਿਆਣਿਆਂ ਕੋਲ ਚਲੇ ਜਾਂਦੇ ਆ, ਸਿਆਣਿਆਂ ਕਹਿੰਦੇ ਮੂਰਖਾਂ ਕੋਲ ਚਲੇ ਜਾਂਦੇ ਆ ਤੇ ਉਹਨਾਂ ਚਿਮਟੇ ਰੱਖੇ ਆ ਸਪੈਸ਼ਲ ਵੱਡੇ ਵੱਡੇ, ਧੂਣੀ ਦਿਖਾ ਕੇ ਗੂਗਲ ਤੇ ਨਾਸਾ ਨੂੰ ਚੜ੍ਹਾ ਦਿੰਦੇ। ਚੰਗਾ ਭਲਾ ਬੰਦਾ ਪਾਗਲ ਹੋ ਜਾਂਦਾ ਜੇ ਦਿਮਾਗ ਨੂੰ ਧੂਮਾ ਚੜ੍ਹ ਜੇ। ਤੇ ਫਿਰ ਜਦੋਂ ਬਾਹਰ ਦਾ ਨਾ ਸਿਰ ਛਦਾਈ ਹੋ ਕੇ ਕਿਤੇ ਚ ਆ ਗਿਆ ਫਲਾਣਾ ਭੂਤਾ, ਜੇ ਚਿਮਟੇ ਤੇ ਚਿਮਟਾ। ਮੈਂ ਅਖਬਾਰਾਂ ਜਿੰਨੀਆਂ ਚ ਪੜ੍ਹਦਾ ਆਇਆ ਭੂਤ ਤਰੀ ਨਿਕਲਿਆ, ਬੰਦਾ ਹੀ ਕਰ ਛੱਡਿਆ, ਵਾਰ ਵਾਰ ਚਿਮਟੇ ਬੰਦੇ ਹੀ ਮਾਰ ਛੱਡੇ ਉਹਨੇ। ਇਹਨਾਂ ਵੀ ਸਿਆਣਾ ਸੱਦ ਲਿਆ, ਉਹ ਆਖੇ ਮੈਨੂੰ ਕੁਝ ਨੀ ਚਿੰਬੜਿਆ, ਉਹ ਇਸ ਤਰ੍ਹਾਂ ਹੀ ਕਰਦਾ ਹੁੰਦਾ ਏ ਭੂਤ, ਨਾ ਕਦੀ ਮੰਨਦਾ ਮੈਨੂੰ ਚਿੰਬੜਿਆ। ਕਈ ਦਸਾਂ ਫਿਰਦੇ ਤੁਰਦੇ ਉਹਦੀ ਆ ਕੇ ਲੰਘਣ ਲੱਗੇ, ਕਹਿੰਦੇ ਨੂੰ ਪਤਾ ਜੇ ਕਹਿੰਦੇ ਮਹਾਰਾਜ ਨੂੰ ਕੋਈ ਚੰਬੜ ਗਿਆ, ਗੱਲਾਂ ਬੜੀਆਂ ਪੁੱਠੀਆਂ ਕਰਦਾ। ਕੀ ਆਦਾ ਕਹਿੰਦੇ ਕਦੀ ਇਹਦਾ ਆਕਾਸ਼ ਬੱਦਲ ਆ ਗਿਆ ਜੇ, ਕਦੀ ਮੀਂਹ ਬੜਾ ਪੈਣਾ, ਕਦੀ ਮਿੱਟੀ ਲਾਇਓ ਉਹਨੂੰ ਕੁੱਟ ਦਿਓ ਘਿਓ ਪਾ ਦਿਓ, ਉਹੀ ਗੱਲਾਂ ਕਰਦਾ। ਕੀ ਸਾਹਿਬ ਕਹਿੰਦੇ ਖੋਲ ਦਿਓ ਇਹਨੂੰ, ਇਹਦੇ ਨਾਂ ਮਹਾਰਾਜ ਤੇ ਆਦਮੀ ਮਾਰ ਦੂ ਕੋਈ, ਕਹਿੰਦੇ ਖੋਲ ਦਿਓ ਮੇਰੀ ਜੁਮਿਆਰੀ ਤੇ ਖੋਲ। ਖੋਲ ਤਾਂ ਜੱਫੀ ਵਿੱਚ ਲੈ ਗਏ ਗੱਲ ਬੱਕਰੀ ਪਾ ਕੇ, ਕਹਿੰਦੇ ਪਿਆਰਿਆ ਕਬੀਰ ਬਣਨਾ ਬਣੇਗਾ ਜ਼ਰੂਰ, ਪਰ ਬੰਦਗੀ ਕਰਕੇ, ਰੇਸ ਕਰਕੇ ਨਹੀਂ ਬਣਿਆ ਜਾਂਦਾ। ਆਖੀ ਫਲਾਣਾ ਮਹਾਂਪੁਰਖ ਇਸ ਤਰ੍ਹਾਂ ਪ੍ਰਸ਼ਾਦਾ ਛਕਦਾ, ਉਹ ਪੱਗ ਇਸ ਤਰ੍ਹਾਂ ਦੀ ਬਣਦਾ ਤੇ ਇਸ ਤਰ੍ਹਾਂ ਥੋੜ੍ਹਾ ਬਣਿਆ ਜਾਣਾ ਨਾ। ਰੱਬ ਦੀ ਬੰਦਗੀ ਕਰਕੇ ਤੂੰ ਕਬੀਰ ਬਣੇਗਾ, ਜੇ ਆਖੇ ਘਿਓ ਖਰਾਬ ਕਰਕੇ ਕਰ ਲਵਾਂ ਤੇ ਤੂੰ ਕਿਲੋ ਤੇ ਫਿਰ ਤੂੰ ਕਬੀਰ ਨਹੀਂ ਬਣ ਸਕਦਾ। ਉਹਨਾਂ ਨੇ ਸਮਝਾਇਆ ਇਹ ਲੋਕਾਂ ਦੀ ਐਸੀ ਹਾਲਤ ਹੈ, ਇਹ ਰੱਬ ਦੇ ਪਿਆਰਿਆਂ ਦੀ ਵਿਰੋਧਤਾ ਤੇ ਖੜੇ ਹੋ ਜਾਂਦੇ ਨੇ। ਜੇ ਤਾਂ ਤੁਸੀਂ ਪਿਛਲੀਆਂ ਕਥਾਵਾਂ ਵਿੱਚ ਇਹ ਪ੍ਰਸੰਗ ਸ਼ਰਵਣ ਕੀਤਾ ਹੈ। ਹੁਣ ਕਿਸੇ ਨੇ ਆਖਿਆ ਕਿ ਕਬੀਰ ਸਾਹਿਬ ਜਿਹੜੀ ਬੰਦੇ ਦੇ ਅੰਦਰ ਜੋਤ ਆਤਮਾ ਆ ਰਹੀ ਹੈ ਕਿੱਥੇ ਚਲੇ ਜਾਂਦੀ ਹੈ, ਆਮ ਬੰਦੇ ਨੂੰ ਕੀ ਜੋਤ ਦਾ ਅਸਰ ਹੈ, ਜੋਤ ਕਿੱਥੋਂ ਆਉਂਦੀ ਕਿੱਥੇ ਜਾਂਦੀ ਹੈ, ਤੇ ਬ੍ਰਹਮ ਗਿਆਨੀਆਂ ਦੀ ਜੋਤ ਜਿਹੜੀ ਹੈ ਉਹ ਕੀ ਨਿਸ਼ਚਾ ਕਰਦੇ ਨੇ। ਹੁਣ ਕਬੀਰ ਸਾਹਿਬ ਸਾਂਝਾ ਉਪਦੇਸ਼ ਬਖਸ਼ਣ ਲੱਗੇ ਨੇ, ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਕਿਸੇ ਦੇ ਸਬੱਬ ਕਰਕੇ ਜਿਹੜੀ ਸਾਖੀ ਪ੍ਰਮਾਣ ਕੋਈ ਰੱਬ ਦਾ ਪਿਆਰਾ ਦਿੰਦਾ ਨਾ, ਉਹ ਸਾਰਿਆਂ ਵਾਸਤੇ ਸਾਂਝਾ ਹੁੰਦਾ ਹੈ। ਤੇ ਸਰਬ ਸਾਂਝਾ ਉਪਦੇਸ਼ ਬਖਸ਼ਣ ਲੱਗੇ ਨੇ, ਆਓ ਕਬੀਰ ਸਾਹਿਬ ਦੇ ਮੁਖਾਰ ਦਿਨ ਤੋਂ ਉਚਾਰਿਆ ਹੋਇਆ ਸ਼ਬਦ ਸਰਵਣ ਕਰਨ ਵਾਸਤੇ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰੀਏ ਅਤੇ ਹਾਜ਼ਰੀ ਲਵਾਉਣ ਵਾਸਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ।
ਕਬੀਰ ਸਾਹਿਬ ਕਹਿੰਦੇ ਨੇ ਏਕ ਜੋਤ, ਇੱਕ ਜੋਤ ਕੀ ਹੈ, ਇੱਕ ਨੂਰ। ਉਸ ਨੂਰ ਦੀ ਵਿਆਖਿਆ ਕਬੀਰ ਸਾਹਿਬ ਨੇ ਰਾਮਕਲੀ ਰਾਗ ਵਿੱਚ ਵੀ, ਪ੍ਰਭਾਤੀ ਰਾਗ ਵਿੱਚ ਵੀ, ਕਈਆਂ ਰਾਗਾਂ ਵਿੱਚ ਕੀਤੀ ਹੈ। ਇੱਕ ਬਚਨ ਲਿਖਦੇ ਨੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਰੇ ਕੋ ਮੰਨੇ। ਉੱਥੇ ਨੂਰ ਦਾ ਅਰਥ ਵੀ ਜੋਤ ਹੈ, ਇੱਕ ਜੋਤੀ ਪਰਮਾਤਮਾ ਤੋਂ ਸਭ ਪੈਦਾ ਹੋਏ। ਗੁਰੂ ਨਾਨਕ ਸਾਹਿਬ ਜਗਨਨਾਥਪੁਰੀ ਵਿੱਚ ਗਏ ਸੀ, ਪੰਡਿਆ ਆਰਤੀ ਕੀਤੀ, ਗੁਰੂ ਉੱਠ ਕੇ ਖਲੋਤੇ ਨਹੀਂ, ਉਹਨਾਂ ਸ਼ੰਕਾ ਕੀਤਾ ਸੀ ਤੇ ਗੁਰੂ ਨੇ ਸ਼ਬਦ ਉਚਾਰਿਆ ਸੀ, ਗਗਨਮੈ ਥਾਲ ਰਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਜਬਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ। ਅਗਲੇ ਵਿਸਰਾਮ ਬੜੇ ਔਖੇ ਨੇ, ਸਾਰਿਆਂ ਨੂੰ ਨਹੀਂ ਆਉਂਦੇ। ਸਹਿਸ ਭਵ ਨੈਣ ਨਨ ਨੈਣ ਹੈ ਤੋਹੇ ਕੋ, ਇਹ ਨਿਰਗੁਣ ਅਤੇ ਸਰਗੁਣ ਦਾ ਕਥਨ ਕੀਤਾ ਹੈ। ਇਹ ਵਾਹਿਗੁਰੂ ਸਹਿਸ ਭਵ ਨੈਣ, ਤੇਰੇ ਸਰਗੁਣ ਰੂਪ ਹੋਣੇ ਕਰਕੇ ਹਜ਼ਾਰਾਂ ਹੀ ਨੇਤਰ ਜਿਹੜੇ ਨੇ ਸਾਰੇ ਤੇਰੇ ਨੇ, ਲੋਕਾਂ ਦੀਆਂ ਅੱਖਾਂ ਜਿਹੜੀਆਂ, ਕਿਉਂਕਿ ਇੱਕ ਜੋਤ ਨਾਲ ਤੂੰ ਸਾਰਿਆਂ ਦੇ ਅੰਦਰ ਪ੍ਰਕਾਸ਼ ਕੀਤਾ ਹੈ। ਸਹਿਸ ਭਵ ਨੈਣ ਤੇ ਨਨ ਨੈਣ ਹੈ ਦੋਹੇ ਕੋ, ਨਹੀਂ ਹੈ ਤੇਰਾ ਕੋਈ ਨੇਤਰ, निर्गुण होने करके। फिर सहस पद बिमल पद कहते हैं चरणा पैरां, बिमल कहते उज्जल निर्मल शुद्ध न सरगुण होने करके सारे तेरे चरण ने जिन्हें दुनिया के पैर ने। सहस पद बिमल नल एक पद नहीं है तेरा कोई पद चरण निर्गुण होने करके। सहस पद गंध इव चलत मोही, सहस पद बिमल नल एक पद गंध बिन सहस पद गंध। तू गंध घरान इंद्रा ने वदात वाले कहते तू नक तो बिना है निर्गुण होने करके ते सरगुण होने करके हजारा ही तेरे नक ने। किव चलत मोही है तेरे कौतक मैं बोहत कर रहे हैं। अगे जागन आख्या है सब मैं जोत जोत है सोए तिसदा चानण सब मैं चानण। सारिया के अंदर परमात्मा की जोत चेतन सत्ता आ रही है। उस चेतन सत्ता के नाल सारे प्रकाश हो रहा सानू दिस रहा है। अखा विच वेखण की ताकत नहीं, अखा विच शीशे ने लाइट दे। बल्ब के चानण नहीं, बल्ब नूं पिछों करंट मिल रहा है। जे लाइट नहीं आ रही बल्ब प्रकाश नहीं करता। असी अखा का प्रश्न करा लैंदे आ अखा ठीक हो जांदियां ने, पर जे डॉक्टर कदे कह देवे कि पिछे लाइट है नहीं तेरी अखा नहीं बन सकती है तो माफ करना फिर नहीं बनती। यह मतलब पिछे लाइट देने वाली ताकत कोई होर है। सब मैं जोत जोत है सोए तिसदा है चानण सब मैं चानण होए। उहदे प्रकाश करके सारे विच प्रकाश। जिन्हें तारे ने जि चंद्रमा है सूरज है इन्हां विच ही परमात्मा की जोत खट ज्योतियां मनिया गई ने। आ टटैना जिहड़ा मालवे वाले इहनूं भी खट ज्योतियां विचों मनदे ने। इहदी कोई बैटरी चार्ज नहीं, कोई सैल नहीं पैंदा, रात नूं जगदा है। जिन्हें दुनिया अंदर प्रकाश ने सारे परमात्मा की जोत नाल ने। जब अपनी जोत खिंचे तू स्वामी, जदों अपनी जोत खिंच लैंदा ना माया च प्रतिबिंब पैण तू हट जांदा, सारी दुनिया सौ जांदी सुसरी की तरह। हरण भरण जानता नेत्र फोर, उन्हें डांडा थोड़ा मारनी है, कले कले थोड़ा मारना। अख वर्गनी है दुनिया नाश कर देनी, अख वर्गनी दुनिया बना देनी। वह ज्योति परमात्मा अकाल पुरख वाहिगुरु, उहदी जोत एका मिली, वो एक सारिया विच मिली हुई है। उस जोत नूं जानण वास्ते सानू रब ने सुरत दिती है, ध्यान दिता है। असी उतरा परमात्मा नूं नहीं जान सकते। परमात्मा नूं जानण वास्ते साडी अकल चाहीदी है, साडी सुरत चाहीदी है। मैं कई बार अगे बेनती कीती है, रब ने बड़ियां बरकतां दित्तियां तुहानूं, वेखण शक्ति, सुंघण शक्ति, करण शक्ति, चलण शक्ति, खाण शक्ति, स्पर्श शक्ति, ये सारियां शक्तियां ने। पर चिंतन शक्ति सारियां तों वड्डी है, जिहनूं कहिंदे याद शक्ति। बच्चे नूं कल दा सबक मिलिया अज याद है ते बंजा बंदा बच्चा तरक्की कर सकदा है, ते जे चेतन शक्ति नहीं ते बच्चा पढ़ाई नहीं कर सकदा। जेब च कोहे नूर हीरा पिया है, ध्यान नहीं चेता नहीं ते खाक है। इस्त्री नूं पति याद है संबंध जुड़िया है, पति नूं इस्त्री याद है संबंध जुड़िया है, बच्चे नूं पिता याद है संबंध जुड़िया है। ते जे चेतन शक्ति काम नहीं करदी उहनूं पागल कहिंदे आ, तां दुनिया नूं संबंध पागल दा टुट जांदा है, संबंध नहीं जुड़ सकता। तो गुरु अर्जन साहब कहते जाहूं काहूं आपनों ही चेते आवे। जिथे कितने अपना मुड़ मुड़ याद आता है, सौवरा भुलो भुलदा नहीं, बगाने नूं याद करो, बगाना याद विच नहीं आता। चिंतन शक्ति शक्ति एक ऐसी शक्ति है। उस चेता याद शक्ति दे नाल अजकल साइंस वाले मनन लग पे ने, पर गुरु साहब तो पहला कह गए कि उडे ऊट आवै सह कोसा तिस पाछै बचरे शरिया, तिन कमन खिलावै कमन चुगावै मन में सिमरन करे। वह ममता दियां मारियां जदों चोगा चुगदियां, उन्हां दी याद ही ऐसी बन जाती है कि बच्चों की पालना हो जाती है। इहनूं कहिंदे सुरत, इहनूं कहिंदे ध्यान, इहनूं कहिंदे एकाग्रता। मनुख की जदों एकाग्रता सुरत जोत नाल जुड़ जाती है ना, कहते फिर टुट भी जाती है। कहते किंबा होए होए, किंबा टुटती नहीं, संसार वल नहीं जुड़ती। ਜਦੋਂ ਸੁਰ ਤਿਕਰਾ ਸ਼ਬਦ ਚ ਲੱਗ ਜਾਵੇ। ਫਿਰ ਕਹਿੰਦੇ ਜੋਤ ਟੁੱਟ ਕੇ ਮਰਨ ਤੋਂ ਬਾਅਦ ਖਤਮ ਹੋ ਜਾਂਦੀ ਹੈ, ਕਹਿੰਦੇ ਮਹੋਏ ਨਾ ਖਤਮ ਨਹੀਂ ਹੁੰਦੀ। ਜਾਂ ਕਿੰਬਾ ਦਾ ਅਰਥ ਜਨਮ ਤੇ ਮਹੋਏ ਦਾ ਅਰਥ ਮਰਿਆ ਅਰਥ ਵੀ ਲਾਉਂਦੇ ਟਕਸਾਲ ਵਾਲੇ। ਦੁਨੀਆਂ ਦੀ ਜੋਤ ਤਾਂ ਉਹਨਾਂ ਜਿਹੜੇ ਸਵਾਸਾਂ ਨੂੰ ਹੀ ਸਭ ਕੁਝ ਮੰਨੀ ਬੈਠੇ ਨੇ, ਦਿਲ ਦੀ ਧੜਕਣ ਨੂੰ ਹੀ ਸਵਾਸ ਜੋਤ ਮੰਨੀ ਬੈਠੇ ਨੇ। ਪਰ ਜੇ ਇਹੋ ਹੀ ਜੋਤ ਹੈ, ਇਹੋ ਹੀ ਜੀਵਨ ਹੈ, ਫਿਰ ਤਾਂ ਬੜਾ ਅਦਨੀ ਜਿਹਾ ਜੀਵਨ ਹੈ, ਬੜਾ ਛੋਟਾ ਜਿਹਾ ਜੀਵਨ ਹੈ। ਬੰਦੇ ਨੂੰ ਤਾਂ ਹਰ ਇੱਕ ਸਵਾਸ ਤੇ ਸ਼ੰਕਾ ਹੋਵੇਗਾ ਕਿ ਮੇਰਾ ਇਹ ਅਖੀਰਲਾ ਸਵਾਸ ਨਾ ਹੋਵੇ। ਪਰ ਜੋਤ ਤਾਂ ਬੇਫਿਕਰ ਹੈ, ਜੋਤ ਨੂੰ ਤਾਂ ਕੋਈ ਕਿਸੇ ਵੱਲੋਂ ਕੋਈ ਸ਼ੰਕਾ ਨਹੀਂ। ਕਬੀਰ ਸਾਹਿਬ ਕਹਿੰਦੇ ਰੱਬ ਦੇ ਪਿਆਰੇ ਜਿਹੜੇ ਉਹ ਜਿਉਂਦਿਆਂ ਵੀ ਪਰਮਾਤਮਾ ਦੀ ਜੋਤ ਵਿੱਚ ਸੁਰਤ ਜੋੜ ਕੇ ਆਪਣੀ ਜੋਤ ਨੂੰ ਮਿਲਾ ਛੱਡਦੇ ਨੇ। ਆਤਮਾ ਪਰਾਤਮਾ ਇੱਕੋ ਕਰੇ, ਅੰਤਰ ਕੀ ਦੁਬਧਾ ਅੰਤਰ ਮਰੇ, ਉਹਨੂੰ ਮਾਰ ਛੱਡਦੇ ਨੇ ਤੇ ਮਰਨ ਤੋਂ ਬਾਅਦ ਵੀ ਉਹ ਰੱਬ ਵਿੱਚ ਲੈ ਹੋ ਜਾਂਦੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਜੀਵਤ ਸਾਹਿਬ ਸੇਵਿਓ ਆਪਣਾ ਚੱਲ ਤੇ ਰਾਖਿਓ ਚੀਤ। ਜਿਉਂਦਿਆਂ ਵੀ ਸਾਹਿਬ ਨਾਲ ਮਿਲੇ ਰਹੇ ਹਾਂ, ਮਰ ਲੱਗੇ ਹਾਂ, ਤੁਹਾਡੇ ਦੀ ਯਾਦ ਵਿਸਰੀ ਨਹੀਂ, ਹੁਣ ਉਹਦੀ ਯਾਦ ਵਿੱਚ ਹੈ। ਰੱਬ ਦੇ ਪਿਆਰਿਆਂ ਦੇ ਅੰਦਰ ਜਿਹੜੀ ਜੋਤ ਆ ਰਹੀ ਹੈ ਆਤਮਾ, ਉਸ ਆਤਮਾ ਜੋਤ ਦੇ ਨਾਲ ਪਰਮਾਤਮਾ ਜੋਤ ਵਿੱਚ ਇੱਕ ਹੋ ਜਾਂਦੇ ਨੇ। ਦੋ ਦੀਵੇ ਬਲਦੇ ਵੱਖਰੇ ਦੀਵੇ ਨੇ, ਪਰ ਜੇ ਦੋਵੇਂ ਦੀਆਂ ਲਾਟਾਂ ਮਿਲਾ ਦਈਏ ਫਿਰ ਇੱਕ ਹੋ ਜਾਂਦੀਆਂ ਨੇ। ਜਦੋਂ ਆਤਮਾ ਪਰਮਾਤਮਾ ਦੀ ਖੋਜ ਕਰਨ ਦੇ ਬਜਾਏ ਆਪਣੀ ਖੋਜ ਕਰਦੀ ਹੈ ਮੈਂ ਕੀ ਹਾਂ, ਫਿਰ ਇਹ ਜੋਤ ਵਿੱਚ ਜੋਤ ਮਿਲ ਜਾਂਦੀ ਹੈ, ਉਹਦੇ ਵਿੱਚ ਅਭੇਦ ਹੋ ਜਾਂਦੀ ਹੈ। ਰਾਮਕਲੀ ਰਾਗ ਅੰਦਰ ਵੀ ਗੁਰੂ ਨੇ ਬਚਨ ਕਹੇ ਨੇ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਾਇਆ, ਕੌਣ ਮਰਿਆ, ਇਹ ਤਾਂ ਕੌਤਕ ਹੋਇਆ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਮਨ ਹਾਰੇ ਕੀ ਕਮਲ ਟੇਕ, ਮਹਿਕੇ ਜਨਮੇ ਮੈਂ ਕਿਸ ਮਰੇ, ਆਪਣ ਚਲਤ ਆਪ ਹੀ ਕਰੇ। ਇਹ ਉਹਦੇ ਕੌਤਕ ਨੇ। ਮਿੱਟੀ ਵਿੱਚ ਮਿੱਟੀ ਤੱਤ ਮਿਲਦਾ ਹੈ, ਪੌਣ ਵਿੱਚ ਪੌਣ ਤੱਤ ਮਿਲਦਾ ਹੈ, ਔਰ ਆਤਮਾ ਪਰਮਾਤਮਾ ਵਿੱਚ ਅਭੇਦ ਹੁੰਦੀ ਹੈ। ਜਦੋਂ ਸਰੀਰ ਨਹੀਂ ਸੀ ਉਦੋਂ ਵੀ ਹੈਗੇ ਸਨ, ਸਰੀਰ ਹੈ ਹੁਣ ਵੀ ਹੈ, ਸਰੀਰ ਦੇ ਨਾਸ ਹੋਣ ਤੋਂ ਬਾਅਦ ਵੀ ਅਸੀਂ ਨਾਸ ਨਹੀਂ ਹੋਣਾ, ਸਰੀਰ ਨੇ ਨਾਸ ਹੋਣਾ ਹੈ, ਕਿਉਂਕਿ ਆਤਮਾ ਨਹੀਂ ਮਰਦੀ। ਇਹ ਜੋਤ ਜਾਣਨ ਵਾਸਤੇ ਗੁਰੂ ਨੇ ਸਾਨੂੰ ਬਾਣੀ ਦਿੱਤੀ। ਉਹ ਜੋਤ ਵੀ ਸ਼ਬਦ ਹੈ, ਗੁਰਬਾਣੀ ਵੀ ਸ਼ਬਦ ਹੈ। ਉਸ ਸ਼ਬਦ ਦੇ ਨਾਲ ਮਿਲਣ ਵਾਸਤੇ ਗੁਰੂ ਨੇ ਸਾਨੂੰ ਇਹ ਸ਼ਬਦ ਦਿੱਤਾ ਹੈ, ਬਾਣੀ ਦਿੱਤੀ। ਮੈਂ ਅਖਰੀ ਅਰਥ ਲਾ ਦਿਆਂਗਾ, ਇਹ ਮੈਂ ਗੱਲ ਪੂਰੀ ਕਰ ਲਵਾਂ ਕਿਉਂਕਿ ਸਮਾਂ ਦਾ ਜਾਂਦਾ। ਕਿਉਂਕਿ ਪਿੰਡਾਂ ਵਿੱਚ, ਪੰਜਾਬ ਵਿੱਚ ਪਾਣੀ ਦੂਰ ਬੜੇ ਚਲੇ ਗਏ ਨੇ, ਨਲਕਾ ਲੱਗਦਾ ਹੈ ਤੇ 100-100 ਫੁੱਟ ਮਸ਼ੀਨਾਂ ਪੈਂਦੀਆਂ ਨੇ ਨਲਕੇ ਦੀਆਂ। ਨਲਕਾ ਲਾਉਣ ਵਾਲਾ ਮਿਸਤਰੀ ਨਲਕਾ ਲਾ ਦਿੰਦਾ ਹੈ ਤੇ ਘਰਦਿਆਂ ਨੂੰ ਕਹਿੰਦਾ ਪਾਣੀ ਦੀਆਂ 50-60 ਬਾਲਟੀਆਂ ਲਿਆਓ, ਕਿਉਂਕਿ ਜਿੰਨੀ ਵੱਡੀ ਮਸ਼ੀਨ ਹੈ ਉਨੀ ਪਾਣੀ ਨਾ ਭਰਨੀ ਪਵੇਗੀ ਨਾ। ਤੇ ਜੇ ਕੋਈ ਘਰ ਦਾ ਆਖੇ ਮੂਰਖਾ ਅਸੀਂ ਤਾਂ ਹਜ਼ਾਰਾਂ ਰੁਪਈਏ ਲਾ ਦਿੱਤੇ ਆ ਪਾਣੀ ਲੈਣ ਨੂੰ, ਤੂੰ ਸਾਡੇ ਤੋਂ ਮੰਗਣ ਡਿਆ, ਉਹ ਕੀ ਕਵੇਗਾ ਵੀ ਥੱਲੇ ਵਾਲੇ ਪਾਣੀ ਦੀ ਸਤਾ ਨੀਵੀਂ ਹੈ, ਉੱਪਰਲੇ ਨਾਲ ਸੰਬੰਧ ਜੁੜਿਆ ਨਹੀਂ, ਮੈਂ ਉੱਪਰੋਂ ਪਾਣੀ ਪਾਵਾਂਗਾ, ਹੱਥ ਰੱਖ ਕੇ ਗੇੜਾਂਗਾ, ਜਿਉਂ ਜਿਉਂ ਹਵਾ ਤਾਂ ਨੂੰ ਆਵੇਗੀ ਉਹ ਪਾਣੀ ਖਿੱਚੀ ਆਵੇਗੀ, ਹਵਾ ਨਿਕਲ ਜਾਵੇਗੀ, ਅਤੁੱਟ ਪਾਣੀ ਮਿਲੇਗਾ। ਅੰਦਰ ਵੀ ਸਾਡੇ ਅੰਮ੍ਰਿਤ ਹੈ, ਅੰਤਰ ਕੂਹਟ ਆ ਅੰਮ੍ਰਿਤ ਭਰਿਆ, ਗੁਰਬਾਣੀ ਕਹਿੰਦੀ ਹੈ। ਸ਼ਬਦ ਹੈ ਕਾਢ ਪੀਏ ਪਨਹਾਰੀ, ਇਹ ਜੀਵ ਰੂਪ ਜਿਹੜੀ ਪਨਹਾਰੀ ਪਾਣੀ ਦੇ ਭਰਨ ਵਾਲੀ ਹੈ ਨਾ, ਇਹ ਸ਼ਬਦ ਦੁਆਰਾ ਇਹਨੂੰ ਅੰਦਰੋਂ ਪ੍ਰਗਟ ਕਰ ਸਕਦੀ। ਸ਼ਬਦ ਕੀ ਕਿਉਂ ਪੜ੍ਹਨਾ ਹੈ, ਬਾਣੀ ਕਿਉਂ ਪੜ੍ਹਨੀ ਹੈ, ਅੰਦਰੋਂ ਸ਼ਬਦ ਉਹ ਪ੍ਰਗਟ ਹੋ ਜਾਵੇ। ਆਹਤ ਸ਼ਬਦ ਤਾਂ ਪੜ੍ਹਦੇ ਹਾਂ, ਅਨਾਹਤ ਸ਼ਬਦ ਅੰਦਰ ਵੱਜਣ ਲੱਗ ਪਵੇ, ਮੁੜ ਕੇ ਕਹਿਣ ਦੀ ਲੋੜ ਨਾ ਰਹਿ ਜਾਵੇ, ਅਤੁੱਟ ਅੰਦਰੋਂ ਜਾਪ ਚੱਲ ਪਏ। ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣਾ, ਉੱਪਰੋਂ ਪਾਣੀ ਪਾਉਣਾ ਹੈ, ਪੁਣਾ ਪੁਣਾ ਅਭਿਆਸ ਕਰ ਰੂਪੀ ਗੇੜਨਾ ਹੈ, ਫਿਰ ਅਜੱਪਾ ਜਾਪ ਨਾ ਵਿਸਰੇ ਆਪ ਜਗਾਦ ਸਮਾਏ, ਫਿਰ ਉਸ ਜੋਤੀ ਨਾਲ ਮਿਲਾਪ ਹੋ ਸਕਦਾ ਹੈ। ਗੱਲਾਂ ਦੇ ਨਾਲ ਨਹੀਂ, ਜਿਸ ਤਰ੍ਹਾਂ ਕਬੀਰ ਬਣਨ ਆ ਗਿਆ ਸੀ ਇਸ ਤਰ੍ਹਾਂ ਗੱਲ ਨਹੀਂ ਬਣ ਪਾਣੀ। ਤੇ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਇੱਕ ਜੋਤ ਪਰਮਾਤਮਾ ਦੀ ਆਤਮਾ ਰੂਪ ਅੰਦਰ ਵਸ ਰਹੀ ਹੈ
سرت اس جوت نال مل جاندی ہے
پھر سرت ٹوٹدی نہیں.
شریر مرد ہے آتما نہیں مردی. آتما پرماتما دا روپ ہو کے پرماتما وچ لے ہو جاندی ہے. جت گھٹ نام نہ اپجے پھوٹ مرے جن سوئے.
بانی اگے نہیں ترن دیندی. نکے ہوندے آ سنتھیا کردے سا جنہ مہاپرکھا کی کل برسی سی نا بچن بڑے یاد آتے انہوں نے مجھے پوچھتے کتوں تک پڑھ لیا. میں کہا جی مننے کی گت کہی نہ جائے پوڑی کیونکہ سکول دے پڑھے نہیں. زمین دے ہاتھ مارنا اتنے اڑاڑا لکھنا سہاریاں کرنے ذکر کہتے جی من لیا پھر تو گل بوگی کہ گل تو منن دی ہے. مہاپرکھا کے اشارے ہوں نا اتنے کہہ رہے جت گھٹ نام نہ اپجائے. وہ نام جہد ایک جوت ہونا ہے رب دے نال ایک مک ہونا ہے وہ کی ہے پرماتما دا نام وہ گرو دا شبد. کہتے جہے گھٹ میں اپجتا ہی نہیں جس ہردے میں پیدا ہی نہیں ہوں وہ پھوٹ مرے جن سوئے. فٹ فٹ کے مر جاوے پھٹ کے مر جاوے آفر کے مر جاوے. بانی لحاظ نہیں کر دی. کسے وقت دا بندہ چاہے گرستی چاہے بہنگم چاہے کسے کتے وچ کام کرتا ہے بانی سچ کا اپدیش دیتی وہ فٹ فٹ کے مر جاوے. زیادہ ٹکسالی ارتھ کرتے ہیں فوٹ مرا جن سوئے. فوٹنا فٹن کا دھرتی میں فٹ کے دھرتی فٹ کے چیز پیدا ہوتی ہے نا اتوں جم لے لیں. وہ فٹ جمنا تے مرے مرنا بنیا ہی رہتا مکتا ہی نہیں جمنا مرنا وہ سر تے کھلوتا رہتا جم گیا مر گیا جم جم مرے مرے پھر جمے. بہت سجائے پیا دیش لمے لمے دیش کی یاترا پی جاتی ہے کیڑے مکوڑے. گرمنتر ہی نس جو پرانی رنت جن پرشٹن ہے کوکر ہے سوکر ہے گندب ہے کاک ہے سرپن ہے ترخلے کان کتے کھوتے انہوں دیا جونا بھی جانا پہ. یہ بانی کا فیصلہ ہے. تے کہہ رہے ہیں جت گھٹ نام نہ اپجے پھوٹ مرے جن سوئے. وہ فٹ فٹ کے مرد ہے واہ فٹ جمد ہے پھر مر جاتا ہے. وہ جمنا مرنا نہیں پٹتا ایک جوت نہ کتنا مل جائے گا جب اندر نام ہی نہیں بسیا کتنا جوتی نال وہ سبند جڑ جائے گا کتنا وہ جمنا مرنا مٹ جائے گا کدی بھی نہیں مٹ سکتا.
ساول سندر رامیا
اس اکال پرکھ نو کہتے ساول ساولے رنگ والا ایک رتم نام ہے اور سندر اندر ورگا کوئی سندر نہیں. رامیا رمیا ہویا سکھمنی صاحب بھی آپ سارے پڑھتے ہیں رمیا کے گڑ چیت پرانی رمیا کا رمیا ہویا سارے وچ وسن والا پرماتما اکال پرکھ. ہے واحرو تو بڑا سندر ہے
میرا من لاگا تو ہے.
اے پنڈت جی میرا من تا تو ہے تس واحرو وچ لگ گیا میرا من جڑ گیا. میں وہ اپنے من نو اتھان نہیں کرتا دنیا وچ نہیں جوڑتا. کہ تسی بھی یہ بینتی کریا کرو کہ ہے سندر ساور رمیا واحرو میرا بھی من تیرے وچ لگ جاوے میں بھی ایک جوت ہو جاواں میرا بھی گیڑا مک جاوے میرا جمن مرن ختم ہو جاوے. کدی آخیا کدی نہیں آخیا منک کدی آندا ہی نہیں. جی آندا ہے تے جے گرو کہہ دیندا ہے اشارے کردا ہے تے سبے گلاں جاتیا سن کے چپ گیا گرو گلاں سن کے چپ کر جاتا بھی یہ سیاپا کون کرے کون ابر چھکے کون کیس رکھے کون ابر دویرے اٹھے. تے پیارے ہو یہ کھنڈ تے ہے نہیں نا جو کے جھوڑی چ پا دے لے جا بھی ہٹ تو مل گئی ہے. من جوڑن واسطے محنت کرنی پی. من نے رستہ ویکیا نہیں من چنچل ہے. من بس آوے نانکا جی پورن کرپا ہوئے من نو جوڑن واسطے تو ساور سندر رمئیے پرمیشر دے چرنوں وچ بینتیاں کریا کرو.
رہاؤ
وشرام دے کے کتھن کر رہاؤ دے بڑے اپنے رہاؤ پرماتما رہن والا دنیا جان والی رہاؤ دیا پنکتیاں دے آلے دوالے شبد کا تاتپرج گھومتا ہے تو روپ ہوتا ہے
ورہاؤ وشرام دے کے کتھن کرتے ہیں. ساد ملے سدھ پائیے کہ اے جوگ کے بھوگ.
دونوں پنکتیاں کا ارتھ کٹھا لگے گا. دوہ مل کارج اپجا رام نام سنجوگ. اتنے تدے نوں اونکڑ ہے
ਸਾਧ ਦਾ ਅਰਥ ਉਹਦਾ ਵੀ ਹੈ ਜਿਹਨੇ ਮਨ ਨੂੰ ਸਾਧਿਆ। ਸਾਧ ਨਾਮ ਨਿਰਮਲ ਤਾਂ ਕਿ ਕਰਮ। ਇੱਥੇ ਇੱਕ ਦਾ ਵਾਚਕ ਹੈ ਜਿਹੜਾ ਔਂਕੜ ਧੱਦੇ ਨੂੰ ਲੱਗਾ ਹੈ ਕਿ ਇੱਕ ਗੁਰੂ ਦੀ ਗੱਲ ਹੈ। ਉਹ ਗੁਰੂ ਕਿਹੜਾ? ਸ਼ਬਦ ਗੁਰੂ। ਸਾਡੇ ਵਿਅਕਤੀਗਤ 10 ਗੁਰੂ ਸਰੀਰ ਕਰਕੇ ਹੋਏ ਨੇ, ਜੋਤ ਇੱਕ ਸੀ, ਪਰ ਉਹਨਾਂ ਕਿਤੇ ਨਹੀਂ ਕਿਹਾ ਸਾਨੂੰ ਗੁਰੂ ਆਖੋ। ਕਹਿੰਦੇ ਐਸੇ ਸਾਧ ਮਿਲੈ ਸਿੱਧ ਪਾਈਐ। ਗੁਰੂ ਨਾਲ ਮਿਲਣੇ ਕਰਕੇ ਸਿੱਧੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਪਰ ਕਦੋਂ? ਕਹਿੰਦੇ ਦੋਹੋ ਮਿਲ, ਜਦੋਂ ਦੋਵੇਂ ਮਿਲ ਜਾਂਦੇ ਨੇ, ਗੁਰੂ ਔਰ ਸਿੱਖ। ਮਿਲਾਪ ਬੜਾ ਜ਼ਰੂਰੀ ਹੈ। ਜਿਹੜੇ ਮਿਲ ਗਏ ਉਹਨਾਂ ਨੂੰ ਕਹਿ ਦਿੱਤਾ ਰੰਗਰੇਟੇ ਗੁਰੂ ਕੇ ਬੇਟੇ, ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਇਠਾ ਜਗ ਲੰਘਣ ਹਾਰਾ, ਜਹਾਜ਼ ਬਣਾ ਦਿੱਤਾ। ਹੁਣ ਸਾਡੇ ਵਿਅਕਤੀਗਤ ਗੁਰੂ ਨਹੀਂ, ਸ਼ਬਦ ਗੁਰੂ ਹੈ। ਤੇ ਜਿਹੜਾ ਸਿੱਖ ਸ਼ਬਦ ਗੁਰੂ ਦੇ ਨਾਲ ਆਪਣੀ ਸੁਰਤ ਮਿਲਾ ਲੈਂਦਾ, ਫਿਰ ਉਹ ਗੱਲ ਜਿਹੜੀ ਸ਼ੁਰੂ ਕੀਤੀ ਕਬੀਰ ਸਾਹਿਬ ਨੇ, ਜਿਹੜਾ ਮਿਲਾ ਕੇ ਰਾਮ ਨਾਮ ਸੰਯੋਗ, ਰਮੇ ਹੋਏ ਰਾਮ ਦੇ ਨਾਲ ਸੰਯੋਗ, ਸੰਗ ਭਲੀ ਪ੍ਰਕਾਰ ਯੋਗ ਜੁੜ ਜਾਂਦਾ ਹੈ, ਕਹਿੰਦੇ ਨੇ ਉਹਦਾ ਮੁਕਤੀ ਦਾ ਕਾਰਜ ਉਪਜੈ ਸਫਲ ਹੋ ਜਾਂਦਾ ਹੈ। ਤੇ ਕਹਿੰਦੇ ਉਹ ਪਾਵੇ ਕਿ ਇਹੋ ਯੋਗ ਕੇ ਭੋਗ, ਨਾ ਉਹਨੂੰ ਯੋਗ ਦੀ ਇੱਛਾ ਰਹਿ ਜਾਂਦੀ ਹੈ, ਨਾ ਯੋਗ ਕਰਨ ਵਾਲਾ ਦੇ ਬਰਾਬਰ ਪਹੁੰਚਦਾ, ਤੇ ਨਾ ਪਦਾਰਥਾਂ ਦੀ ਭਾਵਨੀ ਵਾਲਾ ਪਹੁੰਚ ਸਕਦਾ ਉੱਥੇ, ਜਿਹਦੀ ਸੁਰਤ ਜੁੜ ਜਾਂਦੀ। ਕਿਉਂਕਿ ਜੇ ਪਹੁੰਚ ਜਾਂਦੇ ਹੁੰਦੇ, ਕਿੰਨੇ ਕਿੰਨੇ ਯੋਗੀ ਹੋਏ ਨੇ, ਕਿੰਨੇ ਕਿੰਨੇ ਉਹਨਾਂ ਤਪ ਕੀਤੇ ਨੇ, ਪਰ ਉਹ ਸਰੀਰ ਲੋਥੜੇ ਚੋਂ ਬਾਹਰ ਨਿਕਲ ਨਹੀਂ ਸਕੇ, ਇਹਦੇ ਵਿੱਚ ਹੀ ਫਸੇ ਰਹੇ ਨੇ। ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਨੇ ਸੰਤੋਖਸਰ ਸਾਹਿਬ ਦੀ ਸੇਵਾ ਕਰਾਈ, ਯੋਗੀ ਨਿਕਲਿਆ ਸੀ, ਸਤਯੁਗ ਦਾ ਬੈਠਾ ਸੀ, ਤੇ ਉਹਨੇ ਪੁੱਛਿਆ ਕਿਹੜਾ ਯੋਗ ਹੈ, ਕਿਹੜਾ ਅਵਤਾਰ ਹੈ, ਦੱਸਿਆ ਤੇ ਕਹਿੰਦਾ ਦਰਸ਼ਨ ਕਰਾਓ। ਫਿਰ ਉਹਨੇ 3 ਪ੍ਰਸ਼ਨ ਕੀਤੇ ਕਿ ਮੈਂ ਆਪਣੇ ਯੋਗੀ ਗੁਰੂ ਨੂੰ ਕਹਿ ਸੀ, ਉਹ ਦੱਸ ਨਹੀਂ ਸਕਿਆ, ਤੁਸੀਂ ਦੱਸ ਦਿਓ। ਕਮਣ ਰੂਪ ਦ੍ਰਿਸ਼ਟਿਓ ਬਿਨਸਾਇਓ, ਕਦ ਹੀ ਗਏ ਕਦ ਤੇ ਆਇਓ। ਇਹ ਰੂਪ ਕਿਹਦਾ ਹੈ, ਸੰਸਾਰ ਕਿੱਥੋਂ ਆਇਆ ਤੇ ਕਿੱਥੇ ਜਾ ਕੇ ਸਮਾਉਂਦਾ? 3 ਪ੍ਰਸ਼ਨ ਕੀਤੇ ਸੀ, ਮੈਂ ਫਿਰ ਕਿਤੇ ਬੇਨਤੀ ਕਰਾਂਗਾ। ਗੁਰੂ ਨੇ ਫਿਰ ਉਹ ਸਾਰੇ ਸ਼ਬਦ 'ਚ ਖੋਲ ਕੇ ਦੱਸੇ ਸੀ ਵੀ ਇਹ ਸੰਸਾਰ ਕੀ ਹੈ, ਕਿੱਥੋਂ ਆਇਆ ਤੇ ਕਿੱਥੇ ਜਾ ਕੇ ਸਮਾਉਂਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ ਭਾਵੇਂ ਉਹ ਯੋਗੀ ਹੋਵੇ ਤੇ ਭਾਵੇਂ ਭੋਗੀ ਪਦਾਰਥਾਂ ਦੇ ਭੋਗਣ ਵਾਲਾ ਹੋਵੇ, ਉਸ ਜੁੜੀ ਸੁਰਤ ਵਾਲੇ ਦਾ ਮੁਕਾਬਲਾ ਨਹੀਂ ਕਰ ਸਕਦਾ। ਉਹਦਾ ਫਿਰ ਕਾਰਜ ਸਫਲ ਹੋ ਜਾਂਦਾ ਹੈ, ਉਹ ਮੁਕਤੀ ਰੂਪੀ ਕਾਰਜ ਸਵਾਰ ਕੇ ਪਰਮੇਸ਼ਰ 'ਚ ਅਭੇਦ ਹੋ ਜਾਂਦਾ ਹੈ।
ਲੋਕ ਜਾਣੈ ਇਹੋ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ।
ਕਬੀਰ ਸਾਹਿਬ ਕਹਿੰਦੇ ਇੱਕ ਬੜੀ ਪਰੇਸ਼ਾਨੀ ਵਾਲੀ ਗੱਲ ਹੈ, ਪਰਮਾਤਮਾ ਦਾ ਨਾਮ ਪਰਮਾਤਮਾ ਵਿੱਚ ਮਿਲਾਉਣ ਵਾਲਾ ਸੀ, ਅਸੀਂ ਇਹਨੂੰ ਕਿੱਤਾ ਬਣਾ ਲਿਆ, ਅਸੀਂ ਇਹਨੂੰ ਗੀਤ ਬਣਾ ਲਿਆ। ਮੈਂ ਮਾਫ਼ੀ ਪਹਿਲਾਂ ਮੰਗਦਾ, ਇਸ ਸ਼੍ਰੇਣੀ ਵਿੱਚ ਮੈਂ ਨਹੀਂ ਆਉਣਾ ਹੈ। ਨਵੇਂ ਨਵੇਂ ਪਾਠੀ 10ਵੀਂ 'ਚੋਂ ਫੇਲ ਹੋ ਕੇ ਬਣ ਜਾਂਦੇ ਨੇ, ਸੰਥਿਆ ਨਹੀਂ ਕਰਦੇ, ਟਾਰਾਂ ਬੜੀਆਂ ਲਾਉਂਦੇ ਨੇ, ਗਾਣੇ ਬੜੇ ਗਾਉਂਦੇ ਨੇ। ਮੈਂ ਪਿੰਡਾਂ 'ਚ ਕਈ ਵਾਰ ਬਹਿਣਾ, ਅੱਖਰ ਕੋਈ ਜੁੜੇ ਨਾ ਜੁੜੇ, ਗਾਣੇ ਦੀ ਤਰਜਣਾ ਦੇਹ ਤਰੀ ਦੀ ਰੱਖੀ ਆਉਣੀ ਹੈ। ਲੋਕ ਹੀ ਬੜੇ ਖੁਸ਼ ਨੇ ਵੀ ਬੜਾ ਸੋਹਣਾ ਪਾਠ ਕਰਦਾ ਵੀ ਜਿਹੜਾ ਮੁੰਡਾ ਲੈ ਕੇ ਆਏ, ਬਜ਼ੁਰਗ ਲੈ ਜਾਓ, ਸਿਆਰਾ ਬਾਣੀ ਦਾ ਜਾਣੂ। ਲੋਕ ਕਹਿੰਦੇ ਨੇ ਬੁੱਢੇ ਇਕੱਠੇ ਕਰਕੇ ਲਿਆਏ, ਪਤਾ ਹੈ ਕੱਖ ਨਹੀਂ, ਅਸੀਂ ਬਾਜ ਵਿਹਣੇ ਹਾਂ ਨਾ। ਮੈਂ ਨਾ ਹਰ ਇੱਕ ਗੁਰਸਿੱਖ ਸੰਥਿਆ ਕਰਨੀ ਚਾਹੀਦੀ ਹੈ, ਬੀਬੀਆਂ ਭੈਣਾਂ ਬੱਚਿਆਂ ਨੂੰ ਤੁਹਾਡੇ ਘਰ ਮਾੜਾ ਪਾਠੀ ਪੈਰ ਨਾ ਪਾ ਸਕੇ। ਭਾਬੜ ਆਣੀ ਇੱਕ ਵੱਜਦੀ ਹੈ ਛਿਆਟਾ ਸਾਹਿਬ ਦੇ ਲਾਗੇ, ਉੱਥੇ 4 ਪੁੱਤਰ, 5ਵਾਂ ਪਿਓ, ਉਹਦੇ ਉਹਨਾਂ ਦੀ ਬੱਚਿਆਂ ਦੀ ਮਾਂ, 9ਵਾਂ, ਸਭ ਅਖੰਡ ਪਾਠੀ ਬਜ਼ੁਰਗ ਨੇ ਸੰਥਿਆ ਕਰਾਈ। ਲੜੀਵਾਰ ਦਾ ਸਰੂਪ ਰੱਖਦੇ ਸੀ, ਪਾਠੀ ਜਾਂਦੇ ਰੁਮਾਲਾ ਚੁੱਕ ਕੇ ਵੇਹਦੇ ਸੀ, ਲੜੀਵਾਰ ਕਹਿੰਦੇ ਮੈਨੂੰ ਕੰਮ ਹੈ, ਮੈਂ ਨਹੀਂ ਡਿਊਟੀ ਲਾਉਣੀ, ਪਾਤਸ਼ਾਹ ਤੇ ਪਾਠ ਨਹੀਂ ਕਰਨ ਦਿੰਦੇ। ਹਰ ਇੱਕ ਸਿੱਖ ਨੂੰ ਕੰਮ ਸੋ ਕੰਮ ਗੁਰਬਾਣੀ ਦਾ ਸ਼ੁੱਧ ਪਾਠ ਆਉਣਾ ਬੜਾ ਜ਼ਰੂਰੀ ਹੈ, ਤਾਂ ਹੀ ਨਿਤਨੇਮ ਸ਼ੁੱਧ ਕਰ ਸਕੇਗਾ। ਜੇ ਅਸੀਂ ਇਹਨੂੰ ਅੱਗੇ ਤੁਰ ਪਈਏ, ਸ਼ਬਦ ਕੀਰਤਨ ਵੱਲ ਭਾਈ ਸਾਹਿਬ ਨੇ ਜਦੋਂ ਕੀਰਤਨ ਕੀਤਾ ਤੇ ਨਾਲ ਕਿਹਾ ਸੀ ਕਿ ਅਸੀਂ ਕੀਰਤਨ ਦੀ ਸ਼ਕਲ ਵੀ ਵਿਗਾੜ ਛੱਡੀ ਹੈ। ਹੁਣ ਲਤਾ ਮੁਕੇਸ਼ਕਰ ਵਾਜਿਆਂ 'ਚ ਬੜੀ ਪਈ ਹੈ, ਮੁਹੰਮਦ ਰਫੀ ਬੜਿਆ ਪਿਆ ਹੈ, ਜਿਹੜੀਆਂ ਪੁਰਾਣੀਆਂ ਧਾਰਨਾ ਸੀ ਉਹ ਖਤਮ ਹੋ ਚੁੱਕੀਆਂ ਨੇ। ਇਹਨਾਂ ਦੇ ਕਰਕੇ ਸੁਣਨ ਵਾਲੇ ਵੀ ਹੁਣ ਧੁਣ ਦੇ ਨਾਲ ਹੀ ਜੁੜਦੇ ਨੇ ਵੀ ਬੜਾ ਸੋਹਣਾ ਕੀਰਤਨ, ਸ਼ਬਦ ਨਾਲ ਹੀ ਜੁੜਦੇ, ਆਵਾਜ਼ ਨਾਲ ਜੁੜਦੇ ਨੇ, ਉਸ ਤਰਜ਼ ਨਾਲ ਜੁੜਦੇ ਨੇ। ਮੈਂ ਵੇਖਿਆ ਕੀਰਤਨ ਦਾ ਨਿਆਣੇ ਭੰਗੜਾ ਪਾਉਣ, ਨਿਆਣੇ ਕੀ ਕਰਨ, ਨਿਆਣੇ ਉਹੋ ਜਿਹਾ ਗਾਣਾ ਸੁਣਦੇ, ਉਹੋ ਜਿਹਾ ਕੀਰਤਨ ਸੁਣਦੇ, ਨਿਆਣੇ ਭੰਗੜਾ ਪਾਉਣਾ ਭੁੱਲੇ ਹੋ ਕੇ ਕੀ ਕਰਨਗੇ। ਪੁਰਾਣੀ ਜਿਹੜੀ ਧਾਰਨਾ ਸੀ ਉਹ ਖਤਮ ਹੋਦੀ ਜਾਂਦੀ, ਉਹ ਸਰੂਪ ਦਿਸ ਨਹੀਂ ਰਿਹਾ। ਅਸੀਂ ਇਸਨੂੰ ਗੀਤ ਸਮਝ ਲਿਆ, ਇਸਨੂੰ ਗਾਣਾ ਸਮਝ ਲਿਆ, ਇਸਨੂੰ ਮਾਮੂਲੀ ਸਮਝ ਲਿਆ, ਪਰ ਇਹ ਤਾਂ ਬਹੁਤ ਵੱਡੀ ਵਿਚਾਰ ਸੀ, ਬ੍ਰਹਮ ਦੀ ਵਿਚਾਰ ਸੀ। ਲੋਕ ਜਾਣੇ ਉਹ ਗੀਤ ਹੈ, ਪਰ ਇਹ ਤਾਂ ਬ੍ਰਹਮ ਦੀ ਵਿਚਾਰ, ਇਹ ਤਾਂ ਬ੍ਰਹਮ ਦੀ ਵਿਚਾਰ ਸੀ, ਰੱਬ ਨਾਲ ਮਿਲਾਉਣ ਵਾਲੀ ਵਿਚਾਰ ਸੀ, ਪਰ ਸਾਡੇ ਸੌੜੇ ਮਨਾਂ ਨੇ ਇਹਨੂੰ ਗੀਤ ਬਣਾ ਕੇ ਰੱਖ ਦਿੱਤਾ।
ਜਿਉ ਕਾਸ਼ੀ ਉਪਦੇਸ਼ ਹੋਏ ਮਾਨ ਸਮਰਤੀ ਬਾਰ।
ਕਹਿੰਦੇ ਕਾਸ਼ੀ ਵਿੱਚ ਜਿਹੜਾ ਮਰਦਾ ਹੈ ਨਾ, ਉੱਥੇ ਆਰਾ ਬਣਾਇਆ ਸੀ, ਪਹਿਲਾਂ ਵੀ ਚੀਰ ਦਿੰਦੇ ਸੀ ਤੈਨੂੰ, ਸ਼ੇਰਪੁਰੀ ਦੀ ਪ੍ਰਾਪਤੀ ਹੋ ਜਾਏ, ਭੁੱਲਣ ਲੋਕ ਆਪਣਾ ਸਭ ਕੁਝ ਬਾਹਣਾ ਦਾਨ ਕਰਕੇ ਆਰੇ ਨਾਲ ਚਲਾ ਦਿੰਦੇ ਸੀ। ਕਈ ਕੁਝ ਹੁੰਦਾ ਸੀ ਜਾਂ ਸ਼ਿਵ ਜੀ ਦਾ ਮੰਤਰ ਸ਼ਾਇਦ ਪੰਤਰ ਵਿੱਚ ਹੈ, ਉਹ ਸੁਣਾ ਦਿੰਦੇ ਸੀ ਮਰਨ ਲੱਗਿਆਂ। ਪਰ ਕਬੀਰ ਸਾਹਿਬ ਕਹਿੰਦੇ ਤੁਹਾਡੇ ਤਾਂ ਕਾਸ਼ੀ ਵਿੱਚ ਉਪਦੇਸ਼ ਦਿੰਦੇ ਆ, ਮਾਨ ਸਮਰਤੀ ਵਾਰ ਮਰ ਲੱਗਿਆ, ਪਰ ਸਾਡੇ ਤੇ ਗੁਰੂ ਰਾਮਾਨੰਦ ਨੇ ਪਹਿਲਾਂ ਹੀ ਉਪਦੇਸ਼ ਦੇ ਦਿੱਤਾ ਹੈ ਕਿ ਅਸੀਂ ਮਰਨ ਤੋਂ ਬਾਅਦ ਮੁਕਤੀ ਨਹੀਂ ਲੱਭਦੇ ਫਿਰਦੇ, ਅਸੀਂ ਜੀਵਨ ਮੁਕਤੀ ਲਈ ਹੈ, ਜਿਉਂਦਿਆਂ ਮੁਕਤ ਹੋਣਾ, ਜਿਉਂਦਿਆਂ ਪਰਮਾਤਮਾ ਨੂੰ ਪ੍ਰਾਪਤ ਕਰਨਾ। ਇਹ ਸ਼ਬਦ ਵਿੱਚ ਤਾਕਤ ਹੈ। ਧੰਨ ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਇਸ ਗੱਲ ਨਾਲ ਜੋੜਦੇ ਨੇ। ਭਗਤ ਵੀ ਕਹਿੰਦੇ ਨੇ ਮੂਹੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਦਾ, ਫਿਰ ਕਿਹਨੇ ਵੇਖਣਾ ਮੁਕਤ ਕਰ ਦਿੱਤਾ। ਡੂਬ ਹੋਏ ਨੌਕਾ ਮਿਲੇ ਟੌਕਾ ਚ, ਬੰਦਾ ਡੁੱਬ ਰਿਹਾ ਮੁੜ ਕੇ ਬੇੜੀ ਭਜਾਈ, ਫਿਰ ਉਹ ਬੰਦਾ ਤਰ ਕੇ ਡੁੱਬ ਕੇ ਉੱਤੇ ਆ ਗਿਆ, ਫਿਰ ਬੇੜੀ ਕਰਨੀ ਹੈ। ਉਹ ਵੀ ਕਹਿੰਦਾ ਮਹਾਰਾਜ ਮੈਂ ਮੁਕਤੀ ਮਰਨ ਤੋਂ ਬਾਅਦ ਵੇਖਣ ਆਉਣੀ ਹੈ, ਮੈਨੂੰ ਜਿਉਂਦਿਆਂ ਨੂੰ ਮੁਕਤੀ ਦਿਓ, ਜਿਉਂਦਿਆਂ ਮੁਕਤ ਪਦਾਰਥ ਵਿੱਚ ਸਮਾ ਲਓ। ਤੇ ਗੁਰਸਿੱਖਾਂ ਨੂੰ ਜਿਉਂਦਿਆਂ ਮੁਕਤੀ ਦਿੱਤੀ ਹੈ। ਸਿੱਖ ਜਿਉਂਦਿਆਂ ਨਿਸ਼ਚਾ ਕਰ ਲੈਂਦਾ ਮੈਂ ਪਰਮਾਤਮਾ ਵਿੱਚ ਅਭੇਦ ਹੋ ਗਿਆ ਹੈ। ਤੇ ਕਹਿ ਰਹੇ ਨੇ ਸਾਨੂੰ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਗੁਰੂ ਨੇ ਉਪਦੇਸ਼ ਦੇ ਦਿੱਤਾ।
ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ।
ਸਾਹਿਬ ਕਹਿੰਦੇ ਜਿਹੜੇ ਮੈਂ ਸ਼ਬਦ ਦੀ ਗੱਲ ਕਹੀ ਹੈ ਨਾ, ਜੋਤੀ ਪਰਮਾਤਮਾ ਦੀ, ਉਹ ਸ਼ਬਦ ਗੁਰੂ ਨਾਲ ਪ੍ਰਗਟ ਹੋਣਾ, ਉਹ ਸ਼ਬਦ ਨੂੰ ਕੋਈ ਗਾ ਲਵੇ, ਕੋਈ ਸੁਣ ਲਵੇ, ਪਰ ਇੱਕ ਸ਼ਰਤ ਹੈ, ਹਰ ਨਾਮਾ ਚਿਤ ਲਾਏ, ਹਰੀ ਨਾਮ ਨਾਲ ਚਿੱਤ ਜੋੜ ਕੇ। ਇਹ ਨਹੀਂ ਚਿੱਤ ਬਾਹਰ ਭੱਜਾ ਫਿਰਦਾ ਹੋਵੇ ਤੇ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਕਹੀ ਜਾਂਦਾ ਹੋਵੇ। ਧਿਆਨ ਜੋੜ ਕੇ ਜਿਹੜਾ ਆਖ ਲਵੇ ਏਕ ਚਿੱਤ, ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਜ ਨਾ ਆਇਓ।
ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ।
ਸਾਹਿਬ ਕਹਿੰਦੇ ਪਿਆਰਿਓ ਇਸ ਗੱਲ ਵਿੱਚ ਕੋਈ ਸੰਸਾ ਨਹੀਂ ਪੰਡਿਤ ਜੀ, ਅੰਤ ਪਰਮ ਗਤ ਪਾਏ, ਅੰਤ ਨੂੰ ਪਰਮ ਗਤੀ ਮਿਲੇਗੀ, ਜੋਤੀ ਵਿੱਚ ਪਰਮਾਤਮਾ ਵਿੱਚ ਜਾ ਕੇ ਸਮਾਓਗੇ। ਪਰ ਜੇ ਮਨ ਲਾ ਕੇ ਉਹਦਾ ਸਿਮਰਨ ਕਰ ਲਵੋ, ਬੰਦਗੀ ਕਰ ਲਵੋਗੇ, ਫਿਰ ਤੁਹਾਡੀ ਜੋਤ ਉਹਦੇ ਵਿੱਚ ਅਭੇਦ ਹੋਵੇਗੀ। ਜੋਤ ਮਿਲੀ ਸੰਗ ਜੋਤ ਰਹਿਆ ਘਾਲ ਦਾ, ਜਿਉਂ ਜਲ ਮੈਂ ਜਰਿਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਤਰ੍ਹਾਂ ਪਰਮਾਤਮਾ ਵਿੱਚ ਬੰਦਗੀ ਕਰਕੇ ਅਭੇਦ ਹੋਵੋਗੇ। ਗੁਰੂ ਰਹਿਮਤ ਕਰੇ, ਬਖਸ਼ਿਸ਼ ਕਰੇ, ਅਸੀਂ ਵੀ ਸੱਚੇ ਪਾਤਸ਼ਾਹ ਦੇ ਪਾਵਨ ਉਪਦੇਸ਼ ਤੇ ਚੱਲ ਕੇ ਜੋ ਪਰਮਾਤਮਾ ਦੀ ਚੇਤਨ ਸੱਤਾ ਜੋਤ ਸਾਡੇ ਅੰਦਰ ਆ ਰਹੀ ਹੈ, ਇਹਦੇ ਅੰਦਰ ਆਪਣਾ ਪਰਮਾਤਮਾ ਨੂੰ ਵੇਖ ਕੇ ਇੱਕ ਜੋਤ ਕਰਕੇ ਵਾਹਿਗੁਰੂ ਦਾ ਸਿਮਰਨ ਕਰਕੇ ਉਸ ਪਰਮਾਤਮਾ ਨੂੰ ਪ੍ਰਾਪਤ ਹੋਈਏ, ਜਿਸ ਕਰਕੇ ਸਾਡੇ ਲੋਕ ਸੁਖੀ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਵ ਤੇ ਮੇਲੇ ਦੀ ਪ੍ਰਾਪਤੀ ਹੋਵੇ ਜੀ। ਵਿਚਾਰਾਂ ਕਰਦਿਆਂ ਨੇ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ ਨੇ, ਸੱਚੇ ਪਾਤਸ਼ਾਹ ਜੀ ਬਖਸ਼ ਲੈਣ ਜਿਨ੍ਹਾਂ ਗੁਰਮੁਖਾਂ ਨੇ ਕਥਾ ਦੇ ਸਤਿਕਾਰ ਵਿੱਚ ਮਾਇਆ ਹਾਜ਼ਰ ਕੀਤੀ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਆਪ ਨਾਮ ਜਾਣਦੇ ਨੇ, ਸਭ ਦੇ ਖਜ਼ਾਨੇ ਪਰਿਪੂਰਨ ਕਰਨ ਜੀ। ਆਓ ਜੀ, ਪੰਕਤੀਆਂ ਪੜ੍ਹ ਕੇ ਸਮਾਪਤੀ ਹੈ।
ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।